फलाना बड़ा वड्डा भगत है जी पुछो किवें क्योंकि नहा के आया है इस करके बड़ा वड्डा धर्मी है नहाण नूं धर्म मन लिया गया यह मन लिया गया कि नहाण दे नाल पापां विकारां की मैल उतर जाती है क्योंकि यह पानी जिहड़ा ना पवित्र है हालांकि पानी सारी इक्को ही ने सारिया का फॉर्मूला H2O ही है भगत कबीर ने फिर बाणी च एक व्यंग किया कह लगे मनुख तू रब नूं छोटा बच्चा समझिया होया है कि परमात्मा अजाण बच्चा जिन्हों तू धोखा देण तुरे है जीव आखदा जी वह कवे बाबा कबीर कह लगे देख तू बाहर नहा के कहना है कि परमात्मा मेरे अंदर दे पाप धोते गए वह छोटा बच्चा थोड़े जिहड़ा तेरा इन्नियां गल्लां च आ जाए तूनूं धोखा नहीं दे सकता हाँ लोग कह देंगे बड़ा धर्मी है भगत है क्यों क्योंकि नहा के आया है पर रब नहीं धोखे चाहेगा अंतर मैल जे तीर्थ ना वह अंदर विकारां दी मैल भरी होवे बाहर तीर्थ ते इशनान करी जाए अंतर मैल जे तीर्थ ना वह तिस बैकुंठ ना जाना लोग पतीने कछू ना होवे ਲੋਕਾਂ ਨੂੰ ਖੁਸ਼ ਕੀਤੀਆਂ ਕੁਝ ਨਹੀਂ ਹੋਏਗਾ, ਨਾ ਹੀ ਰਾਮ ਅਣਜਾਣਾ, ਰੱਬ ਕੋਈ ਅਣਜਾਣ ਬੱਚਾ ਨਹੀਂ ਹੈ। ਜੇ ਬਾਹਰੋਂ ਇਸ਼ਨਾਨ ਕੀਤੀਆਂ ਧਰਮੀ ਬਣ ਜਾਈਏ, ਫਿਰ ਜਿਹੜੇ ਤੀਰਥਾਂ ਵਿੱਚ ਡੱਡੂ ਵਾਦਕ ਜੀਵ ਰਹਿੰਦੇ ਨੇ ਉਹ ਸਾਰੇ ਬ੍ਰਹਮ ਗਿਆਨੀ ਹੋ ਜਾਣ। ਜਲ ਕੇ ਮੱਜਨ ਜੇ ਗਤ ਹੋਵੇ, ਗਤ ਮੈਨੇ ਉੱਚੀ ਅਵਸਥਾ ਮਿਲ ਜਾਣੀ, ਜੇ ਨਾਤੀਆਂ ਉੱਚੀ ਅਵਸਥਾ ਮਿਲ ਜਾਏ ਤੇ ਡੱਡੂ ਸਾਰੇ ਬ੍ਰਹਮ ਗਿਆਨੀ ਹੋ ਜਾਣ। ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਢਕ ਨਾ ਵੇ, ਜੈਸੇ ਮੇਢਕ ਤੈਸੇ ਕੋਈ ਨਰ, ਫਿਰ ਫਿਰ ਜੋਨੀ ਆਵੇ। ਦੋ ਚੀਜ਼ਾਂ ਨੇ ਹੁਣ ਸਮਝਣ ਵਾਲੀਆਂ, ਇੱਕ ਹੁੰਦੀ ਹੈ ਸਫਾਈ, ਇੱਕ ਹੁੰਦੀ ਹੈ ਸੋਚ। ਇਹ ਦੋਨੋਂ ਅਲੱਗ ਅਲੱਗ ਚੀਜ਼ਾਂ ਨੇ, ਇੱਕ ਚੀਜ਼ ਨਹੀਂ ਹੈ। ਸਫਾਈ ਦਾ ਸੰਬੰਧ ਬਾਹਰ ਨਾਲ ਹੈ, ਸੋਚ ਦਾ ਸੰਬੰਧ ਅੰਦਰ ਨਾਲ ਹੈ। ਬਾਹਰ ਸਫਾਈ ਪੈਦਾ ਕੀਤੀ ਜਾ ਸਕਦੀ ਹੈ, ਸੋਚ ਅੰਦਰੋਂ ਪੈਦਾ ਕੀਤੀ ਜਾ ਸਕਦੀ ਹੈ। ਸੋਚ ਬਾਹਰ ਨਹੀਂ ਕਦੀ ਆਉਂਦੀ, ਬਾਹਰੋਂ ਸਫਾਈ ਆਏਗੀ, ਬਾਹਰ ਕਦੀ ਸੋਚ ਨਹੀਂ ਆ ਸਕਦੀ। ਕਿੱਥੋਂ ਸੋਚ ਲੈ ਕੇ ਆਵਾਂਗੇ? ਇੱਥੇ ਤੇ ਮਾਤਾ ਜੂਠੀ, ਪਿਤਾ ਵੀ ਜੂਠਾ, ਜੂਠੇ ਹੀ ਫਲ ਲੱਗੇ, ਆਵੇਂ ਜੂਠੇ ਜਾਏ ਹੀ ਜੂਠੇ, ਜੂਠੇ ਮਰੇ ਅਪਾਗੇ, ਕਹੋ ਪੰਡਿਤ ਸੁੱਚਾ ਕਵਣ ਥਾਉ, ਜਾਂ ਵੈਸੋ ਭੋਜਨ ਖਾਓ। ਇਹ ਹਰ ਚੀਜ਼ ਇੱਥੇ ਜੂਠੀ ਹੈ, ਇੱਥੇ ਤੇ ਅਗਨ ਵੀ ਜੂਠੀ, ਪਾਣੀ ਜੂਠਾ, ਜੂਠੀ ਬੈਸ ਪਕਾਇਆ, ਜੂਠੀ ਕਰਛੀ ਪਰੋਸਣ ਲੱਗਾ, ਜੂਠੀ ਬੈਠ ਖਾਇਆ, ਜੇਵਾ ਜੂਠੀ, ਬੋਲਤ ਜੂਠਾ, ਕਰਮ ਨੇਤਰ ਸਭ ਜੂਠੇ, ਇੰਦਰੀ ਕੀ ਜੂਠ ਉਤਰਸ ਨਾਹੀ, ਬ੍ਰਹਮ ਅਗਨ ਕੇ ਜੂਠੇ, ਅਗਨ ਵੀ ਜੂਠੀ, ਪਾਣੀ ਜੂਠਾ, ਜੂਠੀ ਬੈਸ ਪਕਾਇਆ, ਜੂਠੀ ਕਰਛੀ ਪਰੋਸਣ ਲੱਗਾ, ਜੂਠੇ ਹੀ ਬੈਠ ਖਾਇਆ। ਬਾਬਾ ਕਬੀਰ ਆਖਦੇ ਨੇ, ਪੰਡਿਤ ਤੂੰ ਕਿਵੇਂ ਆਪਣੇ ਆਪ ਨੂੰ ਸੁੱਚਾ ਕਹਿੰਦਾ ਹੈ? ਪੰਡਿਤ ਆਖਦਾ, ਦੇਖੋ ਜੀ, ਮੈਂ ਗਊ ਦੇ ਗੋਬਰ ਦਾ ਪੋਚਾ ਲਾਇਆ, ਇਸ ਕਰਕੇ ਮੈਂ ਸੁੱਚਾ ਵਾਂ। ਬਾਬਾ ਕਬੀਰ ਕਹਿਣ ਕਿ ਜਿਹੜੀ ਹੈ ਹੀ ਕਿਸੇ ਪਸ਼ੂ ਦੀ ਗੰਦਗੀ, ਉਹ ਤੈਨੂੰ ਤੇਰੇ ਥਾਂ ਨੂੰ ਕੀ ਸੁੱਚਾ ਕਰ ਦੇਗੀ? ਗੋਬਰ ਜੂਠਾ, ਚੌਂਕਾ ਜੂਠਾ, ਜਿਹੜੀ ਮਾੜੀ ਮੋਟੀ ਸਫਾਈ ਸੀ ਉਹ ਵੀ ਜਾਂਦੀ ਲੱਗੀ, ਸੁੱਚ ਨਹੀਂ, ਸਫਾਈ ਵੀ ਜਾਂਦੀ ਲੱਗੀ ਤੇਰੀ, ਗੋਬਰ ਜੂਠਾ, ਚੌਂਕਾ ਜੂਠਾ, ਜੂਠੀ ਦੀਨੀ ਕਾਰਾ। ਤੇ ਪੰਡਿਤ ਆਖਦਾ, ਫਿਰ ਸੁੱਚਾ ਕੌਣ ਹੋ ਸਕਦਾ? ਬਾਬਾ ਕਬੀਰ ਕਹਿੰਦੇ ਕਿ ਜਿਹੜੇ ਸੱਚ ਨਾਲ ਜੁੜ ਜਾਂਦੇ ਨੇ। ਕਹੋ ਕਬੀਰ ਤੇਈ ਨਾ ਸੁੱਚੇ, ਸੱਚੀ ਭਰੀ ਵਿਚਾਰਾ, ਜਿਹੜੇ ਸੱਚ ਦੀ ਵਿਚਾਰ ਨਾਲ ਜੁੜ ਜਾਂਦੇ ਨੇ ਉਹ ਸੁੱਚੇ ਹੋ ਜਾਂਦੇ ਨੇ, ਜਿਹਨਾਂ ਦੀ ਸੱਚ ਦੇ ਨਾਲ ਸਾਂਝ ਪੈਦਾ ਹੋ ਜਾਂਦੀ ਹੈ ਉਹ ਸੁੱਚੇ ਹੋ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਦੇ ਬਾਣੀ ਚ ਅਨੇਕ ਥਾਈਆਂ ਵਚਨ ਕੀਤੇ ਨੇ, ਕਹਿੰਦੇ ਕਿ ਜੀਵਨ ਵਿੱਚ ਤੂੰ ਚਾਹੁੰਦਾ ਮੈਂ ਸੁੱਚਾ ਹੋਵਾਂ, ਤੇ ਬਾਹਰੋਂ ਨਹਾ ਕੇ ਕਹੀ ਜਾਂਦਾ ਮੇਰੀ ਜ਼ਿੰਦਗੀ ਚ ਸੁੱਚ ਆ ਗਈ। ਨਹਾਉਣ ਦੇ ਨਾਲ ਸਫਾਈ ਆ ਸਕਦੀ ਹੈ, ਯਾਦ ਰੱਖਿਓ ਦੋਨੋਂ ਚੀਜ਼ਾਂ ਜ਼ਰੂਰੀ ਨੇ, ਸਫਾਈ ਵੀ ਸੁੱਚ ਵੀ। ਬਾਹਰੋਂ ਸਿੱਖ ਇਸ਼ਨਾਨ ਵੀ ਕਰੇ, ਤਨ ਦੀ ਸਫਾਈ ਵੀ ਕਰੇ, ਦੰਦਾਂ ਨੂੰ ਵੀ ਸਾਫ਼ ਕਰੇ, ਕੇਸਾਂ ਦੇ ਵਿੱਚ ਵੀ ਕੰਘਾ ਫੇਰੇ, ਕੰਘਾ ਦੋਨੋਂ ਵਕਤ ਕਰ, ਪਾਗ ਚੁਣੇ ਕਰ ਬੰਦਈ, ਦਾਤਨ ਨੀਤ ਕਰੇ, ਨਾ ਦੁੱਖ ਪਾਵੇ ਲਾਲ ਜੀ। ਬਾਹਰੋਂ ਇਸ਼ਨਾਨ ਕਰੇ, ਇਹਦਾ ਤਨ ਸਾਫ਼ ਰਹੇ, ਤੰਦਰੁਸਤ ਰਹੇ, ਤੇ ਮਨ ਨੂੰ ਵੀ ਬਾਣੀ ਨਾਲ ਇਸ਼ਨਾਨ ਕਰਾਏ, ਇਹਦਾ ਮਨ ਵੀ ਅਰੋਗ ਰਵੇ। ਘਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਇਸ਼ਨਾਨ ਵੀ ਕਰੇ ਤਨ ਅਰੋਗ ਰਵੇ, ਬਾਣੀ ਨਾਲ ਵੀ ਜੁੜੇ ਮਨ ਤੰਦਰੁਸਤ ਰਵੇ। ਇਹ ਦੋਨੋਂ ਚੀਜ਼ਾਂ ਚਾਹੀਦੀਆਂ ਨੇ। ਬਾਹਰੋਂ ਸਫਾਈ ਲਿਆਈ ਜਾ ਸਕਦੀ ਹੈ, ਸੁੱਚ ਦਾ ਸੰਬੰਧ ਅੰਦਰ ਨਾਲ ਹੈ, ਬਾਹਰ ਕਦੀ ਵੀ ਸੁੱਚ ਨਹੀਂ। ਅਸੀਂ ਸਾਹ ਲਿਆ, ਹਜ਼ਾਰਾਂ ਜੀਵਾਣੂ ਸਾਡੇ ਅੰਦਰ ਗਏ, ਸਾਹ ਵਾਪਸ ਛੱਡਿਆ, ਸਾਡੀ ਗੰਦੀ ਹਵਾ ਸਰੀਰ ਚੋਂ ਨਿਕਲੀ, ਹਵਾ 'ਚ ਮਿਲ ਗਈ, ਦੂਜੇ ਨੇ ਵੀ ਇਸੇ ਹਵਾ 'ਤੇ ਸਾਹ ਲੈਣਾ ਹੈ, ਸੁੱਚ ਕਿੱਥੋਂ ਆਏਗੀ? ਪਾਣੀ ਵਿੱਚ ਅਨੇਕਾਂ ਜੀਵ ਪੈਦਾ ਹੋਏ, ਜ਼ਿੰਦਗੀ ਬਸਰ ਕੀਤੀ, ਪਾਣੀ ਵਿੱਚ ਹੀ ਖਾਧਾ ਪੀਤਾ ਛੱਡਿਆ, ਪਾਣੀ ਵਿੱਚ ਹੀ ਮੌਤ ਹੋ ਗਈ, ਪਾਣੀ ਕਿੱਥੋਂ ਸੁੱਚਾ ਹੋਏਗਾ? ਇਸ ਮਿੱਟੀ ਵਿੱਚ ਅਨੇਕਾਂ ਜੀਵ ਕਿਰਮ ਪੈਦਾ ਹੋਏ, ਮਰੇ, ਮਿੱਟੀ ਕਿਵੇਂ ਸੁੱਚੀ ਹੋਏਗੀ? ਬਾਹਰੋਂ ਸਫਾਈ ਰੱਖੀ ਜਾ ਸਕਦੀ ਹੈ, ਔਰ ਜ਼ਰੂਰੀ ਵੀ ਹੈ, ਸੁੱਚ ਨਹੀਂ। ਬਾਹਰੋਂ ਸਫਾਈ ਰੱਖਿਆ, ਇਸ਼ਨਾਨ ਕੀਤੀਆਂ, ਤਨ ਜਿਹੜਾ ਚੁਸਤ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਨੇ ਇਹ ਇੱਕ ਹੁਕਮ ਕਰ ਦਿੱਤਾ, ਸਿੱਖਾ ਇਸ਼ਨਾਨ ਕਰੀ, ਨਾਲ ਬਾਣੀ ਨਾਲ ਵੀ ਜੁੜ ਜਾਈ, ਦੋ ਚੀਜ਼ਾਂ ਤੇਰੀ ਜ਼ਿੰਦਗੀ ਦੇ ਵਿੱਚ ਆ ਜਾਣ, ਬਾਹਰੋਂ ਵੀ ਸਾਫ਼ ਰਵੇ, ਅੰਦਰੋਂ ਵੀ ਸੁੱਚਾ ਹੋ ਜਾਏ, ਸਰੋਵਰ ਬਣਾਏ। ਸਰੋਵਰ ਬਣਾਉਣ ਦਾ ਮਤਲਬ ਸੀ, ਇਹਦੇ ਤਿੰਨ ਕਾਰਨ ਨੇ। ਇੱਕ ਤੇ ਇਸ਼ਨਾਨ ਕਰਕੇ ਤਰੋ ਤਾਜ਼ਾ ਹੋ ਕੇ ਬਾਣੀ ਨਾਲ ਅੰਦਰ ਆ ਕੇ ਜੁੜੇ, ਸੁਸਤੀ ਤੇ ਨੀਂਦ 'ਚ ਨਾ ਬੈਠਾ ਹੋਵੇ। ਦੂਸਰਾ ਬਹੁਤ ਸਾਰੇ ਲੋਕਾਂ ਨੇ ਕਾਫਲੇ ਦੇ ਕਾਫਲੇ ਬੰਨ੍ਹ ਕੇ ਇਕੱਠੀਆਂ ਆਉਣਾ ਹੈ, ਉਹਨਾਂ ਦੇ ਇਸ਼ਨਾਨ ਦਾ ਪ੍ਰਬੰਧ ਖੁੱਲ੍ਹਾ ਹੋਣਾ ਚਾਹੀਦਾ ਹੈ। ਖੂਹਾਂ ਦੇ ਨਾਲ ਨਲਕਿਆਂ ਦੇ ਨਾਲ ਸੈਂਕੜਿਆਂ ਦੀ ਗਿਣਤੀ 'ਚ ਇਸ਼ਨਾਨ ਕਰਨਾ ਸੰਭਵ ਨਹੀਂ ਹੈ। ਤੀਸਰਾ, ਕੋਈ ਕਹੇ ਮੈਂ ਉੱਚ ਜਾਤੀ ਦਾ, ਮੈਂ ਤੇ ਆਪਣੀ ਉੱਚੀ ਜਾਤੀ ਦੇ ਖੂਹ ਤੋਂ ਹੀ ਇਸ਼ਨਾਨ ਕਰਨਾ ਹੈ, ਨੀਵੀਂ ਜਾਤੀ ਦੇ ਛੱਪੜ ਦੇ ਪਾਣੀ ਨਹੀਂ ਵਰਤਣੇ। ਇੱਥੇ ਊਚ ਨੀਚ, ਅਮੀਰ ਗਰੀਬ, ਬਾਦਸ਼ਾਹ ਪ੍ਰਜਾ ਸਾਰੇ ਇੱਕੋ ਥਾਂ ਤੇ ਇਸ਼ਨਾਨ ਕਰਨ, ਤਾਂ ਕਿ ਉਹਨਾਂ ਦੀ ਊਚ ਨੀਚ ਦੀ ਭੇਦ ਭਾਵਨਾ ਮਿਟ ਜਾਏ। ਸੰਗਤ ਵਿੱਚ ਸਾਰਿਆਂ ਦੇ ਬਰਾਬਰ ਆ ਕੇ ਬੈਠਣ, ਤਾਂ ਕਿ ਊਚ ਨੀਚ ਦਾ ਭੇਦਭਾਵ ਖਤਮ ਹੋ ਜਾਏ। ਇਹ ਕਾਰਨ ਸੀ ਸਰੋਵਰ ਲਾਉਣ ਦਾ। ਖੂਹ ਲਗਾਏ, ਬੌਲੀਆਂ ਲਗਾਈਆਂ, ਤਾਂ ਕਿ ਪਾਣੀ ਦੀ ਕਿੱਲਤ ਦੂਰ ਹੋ ਜਾਏ, ਇੱਕ ਥਾਂ ਤੋਂ ਸਾਰੇ ਮਨੁੱਖ ਪਾਣੀ ਵਰਤਣ, ਉਹਨਾਂ ਦੇ ਵਿਤਕਰੇ ਮੁੱਕ ਜਾਣ ਤੇ ਪਾਣੀ ਦਾ ਪ੍ਰਬੰਧ ਯੋਗ ਹੋ ਸਕੇ। ਤੇ ਇਸ਼ਨਾਨ ਕਰਕੇ ਸਿੱਖ ਚੁਸਤ ਦਰੁਸਤ ਹੋ ਕੇ ਅੰਦਰ ਆ ਕੇ ਬੈਠੇ, ਗੁਰੂ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ। ਅੱਗੋਂ ਫਿਰ ਆ ਗਿਆ ਅੰਮ੍ਰਿਤਸਰ ਨਾ ਹੋਵੇ, ਸਰੀਰਕ ਇਸ਼ਨਾਨ ਵੀ ਕਰੇ ਤੇ ਅੰਮ੍ਰਿਤਸਰ ਮੈਨੇ ਦਰਬਾਰ ਸਾਹਿਬ ਨਹੀਂ, ਅੰਮ੍ਰਿਤ ਨਾਮ ਦੇ ਸਰੋਵਰ ਚ ਇਸ਼ਨਾਨ ਕਰੇ। ਕਿਉਂਕਿ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਲਈ ਸੰਭਵ ਨਹੀਂ ਰੋਜ਼ ਉੱਥੇ ਜਾ ਕੇ ਇਸ਼ਨਾਨ ਕਰਨ। ਜੇ 3 ਕਰੋੜ ਦੀ ਆਬਾਦੀ, 2 ਕਰੋੜ ਦੀ ਆਬਾਦੀ ਸਿੱਖਾਂ ਦੀ ਹੋਵੇ ਤੇ ਇੱਕ ਸਰੋਵਰ ਵਿੱਚ ਇੰਨੇ ਜਣਿਆਂ ਦਾ ਰੋਜ਼ ਇਸ਼ਨਾਨ ਕਰਨਾ ਸੰਭਵ ਨਹੀਂ ਹੈ। ਅੰਮ੍ਰਿਤਸਰ ਨਾਵੇ ਮੈਨੇ, ਨਾਮ ਅੰਮ੍ਰਿਤ ਬਾਣੀ ਦੇ ਵਿੱਚ ਇਸ਼ਨਾਨ ਕਰੇ, ਸਰੀਰਕ ਵੀ ਤੇ ਆਤਮਿਕ ਵੀ। ਮਨਸ ਜੇ ਸੁੱਚ ਲੈ ਕੇ ਆਉਣੀ ਹੈ ਤੇ ਸਿੱਖਾਂ ਇੰਨਾ ਯਾਦ ਰੱਖੀ, ਬਾਹਰ ਇਸ਼ਨਾਨ ਕੀਤਿਆਂ ਸਫਾਈ ਤੇ ਆ ਸਕਦੀ ਹੈ ਸੁੱਚ ਨਹੀਂ। ਸੁੱਚੇ ਇਹ ਨਾ ਆਖੀਐ, ਬਹਿਨ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨਾਂ 'ਚ ਪ੍ਰੀਤਮ ਵਸ ਜਾਂਦਾ ਉਹ ਸੁੱਚੇ ਹੋ ਜਾਂਦੇ ਨੇ। ਪੰਡਿਤ ਸੋਚਦਾ ਮੈਂ ਬਾਹਰੋਂ ਗੋਬਰ ਦਾ ਪੋਚਾ ਲਗਾ ਕੇ ਸਾਰਾ ਕੁਝ ਸੁੱਚਾ ਕਰ ਲਵਾਂਗਾ, ਬਾਹਰੋਂ ਗੰਗਾ ਜਲ ਵਿੱਚ ਲੱਕੜਾਂ ਧੋਵਾਂਗਾ, ਭਾਂਡੇ ਧੋਵਾਂਗਾ, ਸੁੱਚਾ ਕਰ ਲਵਾਂਗਾ, ਤੇ ਕੋਈ ਨੀਚ ਮੇਰੇ ਚੌਂਕੇ 'ਚ ਨਾ ਆਵੇ, ਮਤਾਂ ਉਹਨੂੰ ਜੂਠਾ ਕਰ ਦੇਵੇ, ਭਿੱਟ ਦੇਵੇ। ਸਤਿਗੁਰੂ ਨੇ ਉਹਨੂੰ ਵੀ ਕਹਿ ਦਿੱਤਾ, ਆਪਾਂ ਕਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਈ ਬੈਠੇ ਕੂੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਅਸਾਡਾ ਫਿੱਟੈ, ਤਨ ਫਿੱਟੈ ਫੇੜ ਕਰੇਨ, ਮਨ ਜੂਠੈ ਚੁਲੀ ਭਰੇਨ, ਮਨੋ ਜੂਠੇ ਦੇ ਵਿਕਾਰਾਂ ਵਿੱਚ ਬਾਹਰੋਂ ਚੁਲੀਆਂ ਭਰਦੇ ਨੇ ਪਾਣੀ ਦੀਆਂ ਸੁੱਚੇ ਹੋਣ ਲਈ, ਮਨ ਜੂਠੇ ਚੁਲੀ ਭਰੇਨ, ਕਹੋ ਨਾਨਕ ਸੱਚ ਧਿਆਈਐ, ਤੇ ਨਾਨਕ ਕਹਿ ਇਸ ਦੁਨੀਆਂ ਨੂੰ ਸੱਚ ਨੂੰ ਸਿਮਰੋ, ਸੱਚ ਨਾਲ ਜੁੜਿਆ ਸੋ ਜਾਂਦੀ ਹੈ, ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਐ, ਜੇ ਸੱਚ ਨੂੰ ਪਾ ਲਈਏ ਤਾਂ ਸੁੱਚ ਹੁੰਦੀ ਹੈ। ਇੱਥੇ ਇਹਦਾ ਵਿਸਰਾਮ ਸੁੱਚ ਹੋਵੇ ਤੇ ਨਹੀਂ ਹੈ, ਸੁੱਚ ਹੋਵੇ ਤਾਂ ਸੱਚ ਪਾਈਏ, ਸੁੱਚ ਹੋਏਗੀ ਤਾਂ ਸੱਚ ਮਿਲੇਗਾ, ਨਹੀਂ ਸੋਚੈ ਸੋਚ ਨਾ ਹੋ ਬਈ, ਜੇ ਸੋਚੀ ਨਾ ਹੋਵਾ। ਬਾਹਰੋਂ ਭਾਵੇਂ ਕਿੰਨੀ ਵੀ ਸੁੱਚ ਇਸ਼ਨਾਨ ਕੋਈ ਕਰਦਾ ਰਹੇ, ਬਾਹਰੋਂ ਸੁੱਚ ਇਸ਼ਨਾਨ ਨਾਲ ਕੋਈ ਸੁੱਚ ਨਹੀਂ ਹੋ ਜਾਂਦਾ, ਸਫਾਈ ਹੁੰਦੀ ਹੈ। ਸੁੱਚ ਲਿਆਉਣ ਲਈ ਸੱਚ ਹੋਣਾ ਜ਼ਰੂਰੀ ਹੈ, ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਐ, ਜੇ ਕੋਈ ਸੱਚ ਨੂੰ ਧਿਆ ਕੇ ਪ੍ਰਾਪਤ ਕਰ ਲਵੇ ਉਹ ਅੰਦਰੋਂ ਸੁੱਚਾ ਹੋ ਜਾਏ, ਉਹਦੇ ਅੰਦਰ ਵਿਕਾਰ ਮੁੱਕ ਜਾਣ। ਆਹ ਇਸ਼ਨਾਨ ਮੈਂ ਸਿੱਖੀ ਚ, ਪੂਜੋ ਰਾਮ ਏਕ ਹੀ ਸੇਵਾ ਸੱਚਾ ਨਾਵਣ, ਗੁਰ ਦੀ ਸੇਵਾ ਆਹ ਸੱਚਾ ਇਸ਼ਨਾਨ ਹੈ, ਗੁਰੂ ਦੀ ਸੇਵਾ ਤੇ ਰੱਬ ਦੇ ਨਾਮ ਨੂੰ ਜਪਣਾ। ਮਨ ਵਿਕਾਰਾਂ ਨਾਲ ਭਰਿਆ ਹੋਵੇ, ਇਹਨੂੰ ਧੋਣਾ ਹੋਵੇ ਤੇ ਨਾਮ ਨਾਲ ਜੁੜਨਾ ਪੈਂਦਾ। ਸਹਿਸੇ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਂ ਪੈ ਨਵੇਂ ਕਹਿ ਰੰਗ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ ਹੋ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਿਹੜਾ ਪਾਣੀ ਮਨ ਤੱਕ ਪਹੁੰਚ ਨਹੀਂ ਸਕਦਾ, ਮਨ ਨੂੰ ਕਿਵੇਂ ਸਾਫ਼ ਕਰੇਗਾ? ਗਿਆਨ ਮਨ ਤੱਕ ਪਹੁੰਚਦਾ, ਉਹ ਮਨ ਦੀ ਅਗਿਆਨਤਾ ਦੀ ਮੈਲ ਧੋ ਦਿੰਦਾ। ਗੁਣ ਮਨ ਤੱਕ ਪਹੁੰਚਦੇ ਨੇ, ਉਹ ਔਗਣਾਂ ਦੀ ਮੈਲ ਨੂੰ ਧੋ ਕੇ ਸਾਫ਼ ਕਰ ਦਿੰਦੇ ਨੇ। ਗੁਰੂ ਨਾਨਕ ਪਾਤਸ਼ਾਹ ਗਏ ਹਰਿਦੁਆਰ, ਜਿਹੜੀ ਪਹਿਲੀ ਯਾਤਰਾ ਸੀ ਸਿੱਖੀ ਪ੍ਰਚਾਰ ਦੀ, ਸੰਨ 1508 ਕੁਰਕਸ਼ੇਤਰ ਤੋਂ ਬਾਅਦ ਹਰਿਦੁਆਰ ਪਹੁੰਚੇ। ਸਰਦੀਆਂ ਦਿਨ ਦੇ ਦਿਨ ਅੰਮ੍ਰਿਤ ਵੇਲੇ ਉੱਠੇ, ਦੇਖਿਆ ਦੂਰ ਇੱਕ ਵੈਸ਼ਨੋ ਸਾਧ ਵੀ ਉੱਠਿਆ, ਸਤਿਗੁਰੂ ਪਾਤਸ਼ਾਹ ਨੇ ਇਸ਼ਨਾਨ ਕੀਤਾ, ਉਹਨੇ ਵੀ ਇਸ਼ਨਾਨ ਕੀਤਾ। ਉਹਨੇ ਗੰਗਾ ਜਲ ਨਾਲ ਲੱਕੜਾਂ ਧੋਤੀਆਂ, ਭਾਂਡੇ ਧੋਤੇ, ਗਊ ਦੇ ਗੋਬਰ ਦਾ ਪੋਚਾ ਲਾਇਆ, ਇੱਕ ਲਕੀਰ ਖਿੱਚ ਦਿੱਤੀ ਕਿ ਇਸ ਲਕੀਰ ਦੇ ਅੰਦਰ ਅੰਦਰ ਧਰਤੀ ਸੁੱਚੀ ਹੈ, ਬਾਹਰ ਦੀ ਜੂਠੀ ਹੈ। ਅੱਗ ਬਾਲੀ, ਭੋਜਨ ਪਕਾਉਣ ਲੱਗਿਆ। ਭਾਈ ਮਰਦਾਨਾ ਆਖਦੇ ਨੇ, ਸਤਿਗੁਰੂ ਆਪਾਂ ਵੀ ਭੋਜਨ ਤਿਆਰ ਕਰ ਲਈਏ। ਸਤਿਗੁਰੂ ਕਹਿੰਦੇ, ਠੀਕ ਕਰੋ। ਭਾਈ ਮਰਦਾਨਾ ਆਖਦੇ ਨੇ, ਸਤਿਗੁਰੂ ਰਸਦ ਸਾਰਾ ਸਮਾਨ ਹੈ, ਰਾਸ਼ਨ ਹੈ, ਪਰ ਅੱਗ ਨਹੀਂ ਹੈ, ਕਿਉਂਕਿ ਪੁਰਾਣਾ ਜ਼ਮਾਨਾ ਮਾਚਸ ਦਾ ਪ੍ਰਚਲਨ ਨਹੀਂ ਸੀ। ਅੱਗ ਨਹੀਂ, ਅੱਗ ਦਾ ਕੀ ਕਰੀਏ? ਸਤਿਗੁਰੂ ਕਹਿੰਦੇ, ਚਿੰਤਾ ਹੀ ਨਹੀਂ। ਉਹ ਸਾਹਮਣੇ ਪੰਡਿਤ ਜੀ ਬੈਠੇ ਨੇ, ਅੱਗ ਬਾਲ ਕੇ ਉਹਨਾਂ ਤੋਂ ਥੋੜੀ ਚਵਾਤੀ ਲੈ ਆ। ਬਹੁਤਾ ਕੋਈ ਮੁੱਢ ਨਾ ਅਗਲੇ ਦਾ ਚੁੱਕ ਲਿਆਈ, ਅਗਲੇ ਦੀ ਲੱਕੜ ਖਰਾਬ ਕਰ ਲਈ, ਜਰਾ ਕੋ ਅੰਗਾਰ ਜਿਹਾ ਲੈ ਆ, ਫੂਕਾਂ ਫਾਕਾਂ ਮਾਰ ਕੇ ਬਾਗ ਲਾਂਗੇ। ਕਹਿੰਦਾ ਕਿ ਠੀਕ। ਭਾਈ ਮਰਦਾਨਾ ਪਹੁੰਚੇ, ਵੈਸ਼ਨੋ ਸਾਹਿਬ ਦੇ ਚੌਂਕੇ ਦੇ ਅੰਦਰ ਦਾਖਲ ਹੋਏ, ਜਾ ਖੜੇ ਹੋਏ, ਆਖਦੇ ਨੇ, ਪੰਡਿਤ ਜੀ ਥੋੜੀ ਜਿਹੀ ਚਵਾਤੀ ਦੇ ਦਿਓ, ਅਸੀਂ ਭੋਜਨ ਪਕਾ ਰਹੇ ਹਾਂ। ਉਸ ਪੰਡਿਤ ਨੇ ਮੂੰਹ ਘੁਮਾ ਕੇ ਪਿੱਛੇ ਫੇਰ ਕੇ ਦੇਖਿਆ, ਉਸੇ ਵਕਤ ਹੀ ਮੱਥੇ ਤਿਊੜੀਆਂ ਆ ਗਈਆਂ, ਅੱਖਾਂ ਲਾਲ ਹੋ ਗਈਆਂ, ਬੁੱਲ ਫਰਕਣੇ ਸ਼ੁਰੂ ਹੋ ਗਏ, ਗੁੱਸੇ ਚ ਭਰ ਕੇ ਆਖਦਾ, ਕੌਣ ਹੈ ਤੂੰ? ਭਾਈ ਮਰਦਾਨਾ ਆਖਦੇ, ਜੀ ਮੈਂ ਮਰਦਾਨਾ। ਕਹਿੰਦੇ, ਮਰਦਾਨਾ ਕੌਣ? ਮੈਂ ਤੇਰਾ ਨਾਂ ਨਹੀਂ ਪੁੱਛਿਆ। ਜਦੋਂ ਕਹੀਏ ਨਾ ਕੌਣ ਹੈ, ਇਹਦਾ ਮਤਲਬ ਹੁੰਦਾ ਤੇਰੀ ਜਾਤ ਕੀ ਹੈ। ਜਦੋਂ ਇਹ ਪੁੱਛਿਆ ਜਾਏ ਨਾ ਕੌਣ ਹੁੰਦੇ ਹੋ ਤੁਸੀਂ, ਇਹਦਾ ਮਤਲਬ ਹੁੰਦਾ ਤੁਹਾਡੀ ਜਾਤ ਕੀ ਹੈ। ਇਹ ਸਿਰਫ ਸਾਧ ਪੰਡਿਤ ਵੈਸ਼ਨੋ ਸਾਧ ਹੀ ਨਹੀਂ ਪੁੱਛਦਾ, ਕਹਿੰਦੇ ਕਹਾਉਂਦੇ ਸਿੱਖ ਵੀ ਪੁੱਛਦੇ ਨੇ। ਖੁੱਲਾ ਪ੍ਰਕਾਸ਼ ਮਨ ਦਾੜਾ, ਵੱਡਾ ਸਾਰਾ ਚੌੜਾ ਗਾਤਰਾ ਉੱਤੋਂ ਦੀ, ਵੱਡੀ ਸਾਰੀ ਪੱਗ ਸਿਰ ਤੇ ਬੰਨੀ ਹੁੰਦੀ ਹੈ, ਕਹਿਣ ਨੂੰ ਜਥੇਦਾਰ ਕੌਮ ਦੇ ਆਗੂ, ਤੇ ਦੂਜੇ ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਪੁੱਛਦੇ ਫਿਰਦੇ ਹੁੰਦੇ ਨੇ ਕਿ ਕੌਣ ਹੋ ਤੁਸੀਂ। ਉਹ ਸਿੱਖ ਅੰਮ੍ਰਿਤਧਾਰੀ ਸੋਚਦੇ ਨੇ ਵੀ ਕੀ ਲਾਭ ਵੈਸੇ ਧਰਮ ਦਾ, ਜਿੱਥੇ ਆ ਕੇ ਵੀ ਊਚ ਨੀਚ ਦੇ ਭੇਦਭਾਵ ਨਹੀਂ ਮੁੱਕਣੇ। ਜਿੱਦਣ ਅੰਮ੍ਰਿਤ ਛਕਿਆ ਸੀ ਉਦਣ ਤੇ ਗੁਰੂ ਨੇ ਕਿਹਾ ਸੀ, ਸਤਿਗੁਰ ਮੇਰੀ ਜਾਤ ਗਵਾਈ, ਇੱਥੇ ਤੇ ਮੁੱਕੀ ਨਹੀਂ ਹੈ ਜਾਤ। ਗੁਰੂ ਨੇ ਤੇ ਕਿਹਾ ਸੀ, ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ, ਇੱਥੇ ਤੇ ਜਾਤ ਪੁੱਛਦੇ ਫਿਰਦੇ ਨੇ। ਅਗਲਾ ਅੰਮ੍ਰਿਤਧਾਰੀ ਸਿੱਖ ਵੀ ਹੱਥ ਜੋੜ ਕੇ ਫਿਰ ਕਹਿ ਦਿੰਦਾ, ਜੀ ਮੈਂ ਇਹ ਹਾਂ, ਮੈਂ ਉਹ ਹਾਂ। ਯਾਨੀ ਦੀਪ ਸਿੰਘ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ, ਕੌਣ ਸਿੱਖ ਹੁੰਦੇ ਉਹ ਭਾਈ? ਅਗਲਾ ਜਵਾਬ ਦਿੰਦਾ, ਜੀ ਮੈਂ ਅਰੋੜਾ, ਇਹ ਹੈ ਨਾਈ। ਤੇਰਾ ਜਨਮ ਕਿਹਨਾਂ ਦੇ ਘਰ ਦਾ? ਮੈਂ ਜੀ ਮਹਿਰਾ ਪਾਣੀ ਭਰਦਾ। ਤੇਰੀ ਸਿੰਘਾ ਕੀ ਜਾਤ? ਨਾਮੀ ਵੰਸ਼ ਮੈਂ ਹਾਂ ਭਰਾਤ, ਮੈਂ ਨਾਮਦੇਵ ਦੀ ਵੰਸ਼ ਚੋਂ ਹਾਂ। ਜਾਤਾਂ ਗੋਤਾਂ ਪੁੱਛੀਆਂ ਜਾਂਦੀਆਂ ਨੇ, ਕਹਿੰਦੇ ਕੋਂਦੇ ਆਗੂ ਜਿਹੜੇ ਨੇ ਉਹ ਪੁੱਛਦੇ ਫਿਰਦੇ ਨੇ। ਹਾਲਾਂਕਿ ਸਿੱਖੀ ਵਿੱਚ ਤੇ ਮੈਨੂੰ ਦੀ ਵਰਣ ਵੰਡ ਪ੍ਰਵਾਨ ਹੀ ਨਹੀਂ ਸੀ। ਇੱਥੇ ਤੇ ਕੋਈ ਜਾਤ ਹੈ, ਹਿੰਦੂ, ਤੁਰਕ, ਕਉ, ਰਾਫਜੀ, ਇਮਾਮ ਸਾਫੀ, ਮਾਨਸ ਕੀ ਜਾਤ, ਸਵੈ ਕੇ ਪਹਿਚਾਨਵੋ। ਇੱਥੇ ਤੇ ਰੱਬ ਪਿਤਾ ਸੀ, ਉਹਦੀ ਔਲਾਦ ਆ, ਏਕ ਪਿਤਾ ਏਕਸ ਕੇ ਹਮ ਬਾਰਕ, ਤੇ ਭੈਣ ਭਰਾ ਕਦੀ ਊਚ ਨੀਚ ਨਹੀਂ ਹੋਇਆ ਕਰਦੇ। ਪੁੱਛਿਆ ਜਾਂਦਾ, ਉਸ ਵੈਸ਼ਨੋ ਸਾਧ ਨੇ ਵੀ ਪੁੱਛਿਆ, ਕੌਣ ਹੈ ਤੂੰ? ਮੈਂ ਤੇਰੀ ਜਾਤ ਪੁੱਛੀ ਹੈ। ਭਾਈ ਮਰਦਾਨਾ ਨੇ ਵੀ ਉਹੀ ਜਵਾਬ ਦਿੱਤਾ, ਕਹਿੰਦਾ ਜਿੱਦਣ ਗੁਰੂ ਨਾਨਕ ਦੇ ਚਰਨਾਂ ਚ ਆਇਆ ਨਾ, ਸਤਿਗੁਰੂ ਮੇਰੀ ਜਾਤ ਗਵਾਈ। ਉਹਨੇ ਮੇਰੀ ਜਾਤ ਹੀ ਗਵਾ ਦਿੱਤੀ, ਪਤਾ ਹੀ ਨਹੀਂ ਕੀ ਹੈ, ਲੱਭਦੀ ਨਹੀਂ ਹੁਣ ਜਾਤ। ਮੈਂ ਮੰਨੂ ਦਾ ਸਿੱਖ ਨਹੀਂ ਹਾਂ, ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਕਹਿਣ ਲੱਗਾ, ਤੇਰੀ ਜਾਤ ਗਵਾਈ? ਆਖਰ ਤੇਰੇ ਪਿਓ ਦਾਦੇ ਪੜਦਾਦੇ ਕਿਸੇ ਨੂੰ ਤੇ ਕੁਝ ਨਾ ਕੁਝ ਲੋਕ ਕਹਿੰਦੇ ਹੋਣਗੇ। ਕਹਿਣ ਲੱਗਾ, ਜੀ ਹਾਂ, ਮੇਰੇ ਵੱਡੇ ਵਡੇਰਿਆਂ ਨੂੰ ਲੋਕ ਮਰਾਸੀ ਕਹਿੰਦੇ ਨੇ। ਇੰਨੀ ਗੱਲ ਸੁਣੀ, ਗੁੱਸੇ ਚ ਭੰਗ ਉੱਠਿਆ, ਹੱਥ ਮੁੱਢ ਫੜਿਆ ਅੱਗ ਦਾ, ਉਹਨੇ ਭਾਈ ਮਰਦਾਨੇ ਨੂੰ ਮਾਰਨ ਦੌੜਿਆ। ਭਾਈ ਮਰਦਾਨਾ ਅੱਗੇ ਅੱਗੇ ਦੌੜਿਆ ਏ, ਉਹ ਸਾਧ ਪਿੱਛੇ ਪਿੱਛੇ ਦੌੜਿਆ ਏ। ਭਾਈ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਜੇ ਆ ਕੇ ਲੁਕ ਗਏ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਪਿੱਛੇ ਕਿੱਧਰ ਨੂੰ ਜਾ ਰਹੇ ਹੈ? ਤੈਨੂੰ ਤੇ ਭੇਜਿਆ ਸੀ ਚਵਾਤੀ ਲੈਣ, ਅੱਗ ਦੀ ਚਵਾਤੀ ਲੈ ਕੇ ਆ, ਭੋਜਨ ਪਕਾਈਏ। ਤੇ ਭਾਈ ਮਰਦਾਨਾ ਆਖਦਾ, ਸਤਿਗੁਰੂ ਪਾਤਸ਼ਾਹ ਛੱਡੋ ਚਵਾਤੀ, ਉਹ ਦੇਖੋ ਪੂਰਾ ਭਾਂਬੜ ਦੌੜਿਆ ਆ ਰਿਹਾ, ਉਹਦੇ ਤੋਂ ਮੇਰਾ ਬਚਾਅ ਕਰੋ। ਤੁਸੀਂ ਚਵਾਤੀ ਪਾਲਦੇ ਹੋ, ਪੂਰਾ ਅੱਗ ਦਾ ਭਾਂਬੜ ਚਲਿਆ ਆ ਰਿਹਾ ਸਾੜਨ ਵਾਸਤੇ, ਮੈਨੂੰ ਉਹਦੇ ਤੋਂ ਬਚਾਓ। ਪੰਡਿਤ ਵੈਸ਼ਨੋ ਸਾਧ ਮੂੰਹ ਚੋਂ ਝੱਗ ਸੁੱਟਦਾ, ਗੁੱਸੇ ਚ ਮੂੰਹ ਵਿੱਚ ਬੁਰਾ ਭਲਾ ਬੋਲਦਾ, ਦੌੜਿਆ ਚਲਿਆ ਆਉਂਦਾ। ਸਤਿਗੁਰੂ ਪਾਤਸ਼ਾਹ ਦੇ ਨੇੜੇ ਆਇਆ, ਸਤਿਗੁਰੂ ਨੇ ਇਸ਼ਾਰਾ ਦੇ ਕੇ ਰੋਕ ਲਿਆ। ਕਹਿਣ ਲੱਗੇ, ਪੰਡਿਤ ਜੀ ਰੁਕੋ, ਕੀ ਗੱਲ ਹੋ ਗਈ? ਕਹਿਣ ਲੱਗਾ, ਤੁਹਾਡੇ ਨੀਚ ਸਾਥੀ ਨੇ ਮੇਰਾ ਚੌਂਕਾ ਪਿੱਟ ਦਿੱਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਹਿਲਾਂ ਸੁੱਚਾ ਸੀ, ਕਹਿੰਦਾ ਹਾਂ ਗਊ ਦੇ ਗੋਬਰ ਨਾਲ ਸੁੱਚਾ ਕੀਤਾ। ਤੇ ਭਗਤ ਕਬੀਰ ਦਾ ਬਚਨ ਸਾਡੇ ਸਾਹਮਣੇ ਹੈ, ਗੋਬਰ ਜੂਠਾ ਚੌਂਕਾ ਜੂਠਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਹਿਲਾਂ ਸੁੱਚਾ ਸੀ, ਕਹਿਣ ਲੱਗਾ ਹਾਂ ਪਹਿਲਾਂ ਸੁੱਚਾ ਸੀ, ਗਊ ਦੇ ਗੋਬਰ ਨਾਲ ਸੁੱਚਾ ਕੀਤਾ। ਸਤਿਗੁਰੂ ਕਹਿਣ ਲੱਗੇ ਜਿਹੜੀ ਹੈ ਹੀ ਪਸ਼ੂ ਦੀ ਗੰਦਗੀ, ਉਹਦੇ ਨਾਲ ਤੂੰ ਕੀ ਸੁੱਚਾ ਕਰ ਲਏਗਾ? ਜਿਹੜੀ ਵਧੀਆ ਸਾਫ ਜ਼ਮੀਨ ਹੋਏਗੀ, ਜ਼ਮੀਨ ਦੀ ਸਫਾਈ ਵੀ ਗਵਾ ਬੈਠਾ ਹੋਏਗਾ, ਕਿਉਂਕਿ ਗਿੱਲੇ ਪੋਚੇ ਉੱਪਰ ਤੂੰ ਅੰਦਰ ਚੜ ਬੈਠੇ, ਸੁਕਾਇਆ ਵੀ ਨਹੀਂ ਹੋਏਗਾ ਚੌਂਕੇ ਨੂੰ। ਚਾਰ ਚਾਰ ਨੀਚ ਤੇ ਤੇਰੇ ਚੌਂਕੇ ਚ ਹੀ ਬੈਠੇ ਸਨ। ਤੂੰ ਮਰਦਾਨੇ ਨੂੰ ਨੀਚ ਕਹਿੰਦਾ ਹੈ, ਇਹ ਤੇ ਮੇਰਾ ਭਾਈ ਹੈ ਭਰਾ ਹੈ, ਤੂੰ ਇਹਨੂੰ ਨੀਚ ਕਹਿੰਦਾ ਹੈ? ਚਾਰ ਚਾਰ ਨੀਚ ਤੇਰੇ ਚੌਂਕੇ ਚ ਨਹੀਂ, ਤੇਰੇ ਅੰਦਰ ਹੀ ਵੜ ਕੇ ਬੈਠੇ ਸਨ, ਉਹਨਾਂ ਦਾ ਤੇ ਤੈਨੂੰ ਪਤਾ ਹੀ ਨਹੀਂ ਹੈ। ਕਹਿੰਦਾ ਗਾਓ ਕਿਵੇਂ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਦਾ ਤੇ ਡੁੰਮਣੀ ਦਾ ਕੀ ਕੰਮ ਹੁੰਦਾ? ਕਹਿਣ ਲੱਗਾ ਡੁੰਮਣੀ ਕਹਿੰਦੇ ਨੇ ਦੋ ਮਨਾਂ ਵਾਲੀ ਬਿਰਤੀ ਨੂੰ, ਦੁਬਧਾ ਵਾਲੀ ਬਿਰਤੀ, ਮੇਰ ਦੇਣ ਦੀ ਭਾਵਨਾ। ਸਤਿਗੁਰੂ ਕਹਿਣ ਲੱਗੇ ਡੁੰਮਣੀ ਤੇ ਅੰਦਰ ਬੈਠੀ ਹੈ, ਵਿਤਕਰੇ ਦੀ ਭਾਵਨਾ, ਇਹ ਊਚ ਹੈ ਇਹ ਨੀਚ ਹੈ, ਇਹ ਧਰਮੀ ਹੈ ਪਾਪੀ ਹੈ, ਇਹ ਸੁੱਚਾ ਤੇ ਆ ਝੂਠਾ ਹੈ। ਡੁੰਮਣੀ ਬਿਰਤੀ ਤੇ ਅੰਦਰ ਬੈਠੀ ਇੱਕ ਤੇ ਨੀਚ ਆ ਰਿਹਾ, ਇਹ ਦੱਸ ਕਸਾਈ ਦਾ ਕੀ ਕੰਮ ਹੁੰਦਾ? ਕਹਿਣ ਲੱਗਾ ਜੀ ਕਸਾਈ ਪਸ਼ੂਆਂ ਨੂੰ ਮਾਰਦਾ। ਸਤਿਗੁਰੂ ਕਹਿਣ ਲੱਗੇ ਉਹ ਤੇ ਪਸ਼ੂਆਂ ਨੂੰ ਮਾਰਦਾ, ਤੂੰ ਬੰਦਿਆਂ ਨੂੰ ਮਾਰਨ ਤੁਰੇ ਹੈ, ਤੂੰ ਭਾਈ ਮਰਦਾਨੇ ਨੂੰ ਮਾਰਨ ਤੁਰੇ ਹੈ, ਕਸਾਈ ਵਾਲੀ ਬਿਰਤੀ ਵੀ ਤੇਰੇ ਅੰਦਰ ਬੈਠੀ ਹੈ, ਇਹ ਵੀ ਨੀਚ ਗੁਣ ਤੇਰੇ ਅੰਦਰ ਹੈ। ਇਹ ਦੱਸ ਚੂੜੀ ਦਾ ਕੀ ਕੰਮ ਹੁੰਦਾ? ਕਹਿਣ ਲੱਗਾ ਉਹ ਸਾਡੇ ਘਰਾਂ ਦੀ ਗੰਦਗੀ ਸਾਫ ਕਰਦੀ ਹੈ। ਸਤਿਗੁਰੂ ਕਹਿਣ ਲੱਗੇ ਉਹ ਤੇ ਸਮਾਜ ਦੀ ਸੇਵਾ ਕਰਦੀ ਫਿਰਦੀ ਹੈ, ਉਹ ਤੇ ਦੁਨੀਆਂ ਦਾ ਭਲਾ ਕਰਦੀ ਹੈ, ਤੂੰ ਆ ਨਿੰਦਿਆ ਚੂੜੀ ਦਾ ਗੰਦ ਇਕੱਠਾ ਕਰਦਾ ਫਿਰਦਾ, ਭਾਈ ਮਰਦਾਨੇ ਨੂੰ ਬੁਰਾ ਭਲਾ ਕਹਿ ਕੇ, ਚੂੜੀ ਦੀ ਬਿਰਤੀ ਵੀ ਤੇਰੇ ਅੰਦਰ ਬੈਠੀ ਹੈ, ਤੂੰ ਵੀ ਤੇ ਨਿੰਦਾ ਚੂੜੀ ਦਾ ਗੰਦ ਇਕੱਠਾ ਕਰ ਰਿਹਾ, ਇਸ ਰੱਬ ਦੇ ਖੁਦਾ ਦੇ ਇਨਸਾਨ ਨੂੰ ਤੂੰ ਬੁਰਾ ਭਲਾ ਕਹਿ ਰਿਹਾ, ਜਿਹਨੇ ਤੇਰਾ ਕੁਝ ਵੀ ਨਹੀਂ ਵਿਗਾੜਿਆ। ਇਹ ਦੱਸ ਚੰਡਾਲ ਦਾ ਕੀ ਕੰਮ ਹੁੰਦਾ? ਕਹਿਣ ਲੱਗਾ ਚੰਡਾਲ ਸ਼ਮਸ਼ਾਨ ਦੇ ਵਿੱਚ ਮੁਰਦਿਆਂ ਨੂੰ ਸਾਰਦਾ। ਸਤਿਗੁਰੂ ਕਹਿਣ ਲੱਗੇ ਉਹ ਤੇ ਦੁਨੀਆਂ ਦੀ ਸੇਵਾ ਕਰਦਾ, ਸਮਾਜ ਦਾ ਭਲਾ ਕਰਦਾ, ਮੁਰਦਿਆਂ ਨੂੰ ਸਾਰ ਕੇ ਉਹ ਤੇ ਸਮਾਜ ਦੀ ਸਫਾਈ ਕਰਦਾ। ਤੇਰੇ ਤੋਂ ਵੱਡਾ ਕਿਹੜਾ ਚੰਡਾਲ ਹੋਏਗਾ ਜਿਹੜਾ ਹੱਥ ਅੱਗ ਦੀ ਭੁੱਬਲ ਫੜ ਕੇ ਜਿਉਂਦਿਆਂ ਨੂੰ ਸਾੜਨ ਤੁਰਿਆ ਹੈ? ਅੱਗ ਦੀ ਮੁੱਢ ਫੜ ਕੇ ਭਾਈ ਮਰਦਾਨੇ ਨੂੰ ਤੂੰ ਸਾੜਨ ਤੁਰਿਆ, ਤੂੰ ਚੰਡਾਲ ਤੋਂ ਘੱਟ ਹੈ? ਚੰਡਾਲ ਦੀ ਬਿਰਤੀ ਵੀ ਤੇਰੇ ਅੰਦਰ ਹੈ। ਇਹ ਗੱਲਾਂ ਸੁਣੀਆਂ, ਲੋਕ ਵੀ ਤਬ ਤੱਕ ਇਕੱਠੇ ਹੋਣੇ ਸ਼ੁਰੂ ਹੋ ਗਏ, ਕੀ ਹੋਇਆ ਕੀ ਹੋਇਆ? ਬਾਬੇ ਨਾਨਕ ਨੇ ਕਿਹਾ ਸੀ ਮਰਦਾਨਿਆਂ ਹੁਣ ਛੇੜ ਰਬਾਬ। ਮਰਦਾਨੇ ਨੇ ਰਬਾਬ ਦੀ ਤਾਰ ਨੂੰ ਛੇੜਿਆ, ਇੱਕ ਸੁਰੀਲੀ ਆਵਾਜ਼ ਨਿਕਲੀ, ਬਾਬੇ ਨਾਨਕ ਨੇ ਸੁਰੀਲੀ ਮਿੱਠੀ ਆਵਾਜ਼ ਵਿੱਚ ਇੱਕ ਸ਼ਬਦ ਛੋਇਆ ਉਸ ਜ਼ਮਾਨੇ ਦੀ ਭਾਸ਼ਾ ਵਿੱਚ, ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ, ਕੀ ਲਾਭ ਤੇਰਾ ਬਾਹੋਂ ਸਫਾਈਆਂ ਕਰਨ ਦਾ, ਅੰਦਰ ਤੇ ਵਿਕਾਰਾਂ ਦੀ ਜੂਠ ਭਰੀ ਹੋਈ ਹੈ, ਕੀ ਲਾਭ ਤੇਰਾ ਨਾ ਸਫਾਈਆਂ ਦਾ, ਤੂੰ ਤੇ ਅਜੇ ਵੀ ਜੂਠੈ। ਮੈਂ ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇਖ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੀ ਕੁੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ, ਤੂੰ ਕਹਿੰਦਾ ਮੇਰਾ ਸਾਰਾ ਕੁਝ ਭਿੱਟ ਦਿੱਤਾ ਇਸ ਨੀਚ ਨੇ, ਮਨੋ ਤੂੰ ਜੂਠੈ ਬਾਹਰੋਂ ਚੁਲੀਆਂ ਕਰ ਕਰਕੇ ਸੁੱਚਾ ਹੋਣਾ ਚਾਹੁੰਦਾ, ਮਨ ਜੂਠੈ ਚੁਲੀ ਭਰੇਨ। ਉਸ ਸਾਹਿਬ ਦੇ ਹੱਥ ਜੋੜ ਕੇ ਕਹਿਣ ਲੱਗਾ ਸੱਚਮੁੱਚ ਇੰਨੇ ਔਗਣ ਨੇ ਮੇਰੇ ਅੰਦਰ, ਮੈਂ ਕਿਵੇਂ ਸੁੱਚਾ ਹੋਵਾਂ? ਸਤਿਗੁਰੂ ਕਹਿਣ ਲੱਗੇ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ, ਸੱਚ ਪਾਈਐ ਤਾਂ ਸੁੱਚ ਆਏਗੀ, ਤੂੰ ਸੱਚ ਨੂੰ ਧਿਆ ਸੱਚ ਨੂੰ ਪ੍ਰਾਪਤ ਕਰ। ਸੁੱਚੇ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਗੋਬਰ ਜੂਠਾ ਚੌਂਕਾ ਜੂਠਾ ਜੂਠੀ ਦੀਨੀ ਕਾਰਾ, ਕਹੋ ਕਬੀਰ ਤੇਈ ਨਰ ਸੁੱਚੇ ਸੱਚੀ ਪਰੀ ਵਿਚਾਰਾ। ਉਹ ਲੋਕ ਸੁੱਚੇ ਨੇ ਜਿਹੜੇ ਸੱਚ ਨਾਲ ਜੁੜ ਜਾਂਦੇ ਨੇ। ਸਾਡਾ ਇਸ਼ਨਾਨ ਨਾਮ ਦੇ ਵਿੱਚ ਹੈ, ਅੰਦਰ ਨੂੰ ਸੁੱਚਾ ਕਰਨ ਲਈ ਬਾਣੀ ਦਾ ਇਸ਼ਨਾਨ ਹੈ ਸਾਡੀ ਜ਼ਿੰਦਗੀ ਦੇ ਵਿੱਚ। ਇਹੀ ਬਚਨ ਆਪਣੇ ਸਰਵਣ ਕੀਤੇ ਨੇ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਾਡਾ ਤੀਰਥ ਨਾਮ ਦੇ ਵਿੱਚ ਇਸ਼ਨਾਨ ਕਰਨਾ ਹੈ, ਭਰੀ ਹੈ ਮਤ ਪਾਪਾਂ ਕੇ ਸੰਗ, ਉਹ ਤੋਂ ਪੈ ਨਾਵੇਂ ਕੈ ਰੰਗ ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸਿਓ ਰੋਹ ਚਿਤ ਲਾਏ ਗਾਵਿਆ ਸੁਣਿਆ ਮਨ ਗਾਵੀਐ ਸੁਣੀਐ ਮਨ ਰੱਖੀਐ ਭਾਵੋ ਦੁੱਖ ਪਰ ਹਰ ਸੁਖ ਕਰ ਲਿਆ ਜਾਏ ਜਾਂ ਜੀਵਨ ਦੇ ਵਿੱਚ ਅੰਤਰਗਤ ਤੀਰਥ ਮਨ ਲਾਓ ਇੱਥੇ ਤੇ ਨਾਮ ਦਾ ਇਸ਼ਨਾਨ ਪ੍ਰਵਾਨ ਹੈ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਨ ਲਾਓ ਅਸੀਂ ਵੀ ਨਾਮ ਬਾਣੀ ਚ ਇਸ਼ਨਾਨ ਕਰਕੇ ਅੰਦਰੋਂ ਸੁੱਚੀ ਹੋ ਸਕੀਏ ਬਾਹਰੋਂ ਸਫਾਈ ਵੀ ਰੱਖ ਸਕੀਏ ਸੁੱਚ ਦਾ ਸੰਬੰਧ ਸਿਰਫ ਅੰਦਰ ਨਾਲ ਹੈ ਬਾਹਰ ਦੀ ਝੂਠ ਸੁੱਚ ਭਿੱਟ ਦੀ ਗੁਰੂ ਨੇ ਕਿਤੇ ਹੀ ਪ੍ਰਵਾਨਗੀ ਨਹੀਂ ਦਿੱਤੀ ਅੰਦਰੋਂ ਅਸੀਂ ਨਾਮ ਨਾਲ ਜੁੜ ਸੁੱਚੇ ਹੋ ਸਕੀਏ ਬਾਹਰੋਂ ਸਫਾਈ ਰੱਖ ਸਕੀਏ ਬੇਅੰਤ ਪੁਰਾਂ ਖਿਮਾ ਮਿਲ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਜੀ ਗੁਰੂ ਕੇ ਸਾਧ ਸੰਗਤ ਜੀ ਆਪ ਜੀ ਨੂੰ ਗੁਰਬਾਣੀ ਵਿਚਾਰਾਂ ਸਰਨ ਕਰਵਾ ਰਹੇ ਸਨ ਸਤਿਕਾਰ ਜੋ ਗਿਆਨੀ ਅੰਮ੍ਰਿਤ ਭਗਤ ਸਿੰਘ ਜੀ ਲੁਧਿਆਣੇ ਵਾਲੇ ਸਹਿਜ ਧੰਨਵਾਦ ਕਹਿੰਦੇ ਜੀ ਦਾ ਆਪ ਜੀ ਨੂੰ ਸਾਡੇ 12 ਵਜੇ ਤੱਕ ਗੁਰਬਾਣੀ ਕੀਰਤਨ ਦੁਆਰਾ ਨਾਲ ਸੰਗਤ ਸਿੱਖਾਂ ਦੇ ਪ੍ਰਸਿੱਧ ਕੀਰਤਨੀਏ ਸਤਿਕਾਰ ਜੋ ਭਾਈ ਸਾਹਿਬ ਭਾਈ ਮੇਜਰ ਜੀ ਸਿੰਘ ਦਿੱਲੀ ਵਾਲੇ ਅਤੇ ਸਤਿਕਾਰ ਜੋ ਮਲਵੀ ਮਨਜੀਤ ਕੌਰ ਦਾ ਸਤਿਕਾਰ